ਲੰਡਨ ਦੀ ਰਵਾਨਗੀ। ਇੱਥੇ ਤਬਲਾਨ ਇੱਕੋ ਰਾਤ ਠਹਿਰ ਕੇ 16 ਜੂਨ ਦੇ ਅੰਮ੍ਰਿਤ ਵੇਲੇ ਦਿੱਲੀ ਨੂੰ ਚੱਲ ਪਏ। 20 ਜੂਨ ਦੀ ਰਾਤ ਨੂੰ ਜਹਾਜ਼ ਚੜ੍ਹਨ ਦਾ ਖਿਆਲ ਸੀ, ਪਰ ਇਹਨਾਂ ਦੇ ਪ੍ਰੇਮ ਬੱਸ ਹੋ ਤੇ ਸੰਗਤਾਂ ਦੀ ਖਿੱਚ ਨੇ 2 ਦਿਨ ਕੋਠੀ ਰੋਕ ਰੱਖੇ। 23 ਜੂਨ ਦੀ ਰਾਤ 12:10 ਤੇ ਚੱਲਣ ਵਾਲੇ ਹਵਾਈ ਜਹਾਜ਼ ਦੀਆਂ ਸੀਟਾਂ ਰਿਜ਼ਰਵ ਕਰਵਾ ਲਈਆਂ। 10 ਵਜੇ ਕੋਕਾ ਕੋਲਾ ਵਾਲੇ ਸਰਦਾਰਾਂ ਦੀ ਕੋਠੀ ਤੋਂ ਚੱਲੇ। ਹਵਾਈ ਅੱਡੇ ਤੇ ਸੰਗਤਾਂ ਦਾ ਪਹਿਲਾਂ ਹੀ ਬੇਅੰਤ ਇਕੱਠ ਜੁੜਿਆ ਸੀ। ਜੇ ਜਿਸ ਪ੍ਰੇਮੀ ਨੂੰ ਪਤਾ ਲੱਗਾ ਉਸ ਦਾ ਵਿਰਾਗ ਥੰਮਿਆ ਨਾ ਜਾਵੇ। ਹਾਪੜ ਵਾਲੇ ਪ੍ਰੇਮੀ, ਦਿੱਲੀ ਦੀ ਸੰਗਤ, ਸਭ ਤੋਂ ਵੱਡੀ ਕੁਰਬਾਨੀ ਪਟਿਆਲੇ ਵਾਲੇ ਗੁਰਮੁਖਾਂ ਦੀ ਸੀ, ਜੋ ਸਾਲਮ ਬੱਸ ਲੈ ਕੇ ਹਵਾਈ ਅੱਡੇ ਤੇ ਆਏ। ਕਈ ਹੋਰ ਬੱਸਾਂ ਵਿਚ ਸਫ਼ਰ ਕਰਕੇ 125 ਦੇ ਕਰੀਬ ਭਾਈ ਮਾਈ ਪਹੁੰਚ ਗਏ ਸਨ। ਸਾਰੇ ਥਾਵਾਂ ਤੋਂ ਆਏ ਹੋਏ ਖਾਸ ਖਾਸ ਪ੍ਰੇਮੀਆਂ ਦੀ ਇੰਪਾਲਮ ਹਵਾਈ ਅੱਡੇ ਤੇ 1,500 ਦਾ ਇਕੱਠ ਜੁੜ ਗਿਆ ਸੀ। ਕਰਮਚਾਰੀ ਦੇਖ ਕੇ ਬੜੇ ਹੈਰਾਨ ਸਨ ਕਿ ਇਹੋ ਜਿਹੀ ਕੌਣ ਮਹਾਨ ਵਿਅਕਤੀ ਆਈ ਹੈ ਜਿਸ ਨਾਲ ਇਤਨੀ ਸੰਗਤ ਪੁੱਜ ਗਈ। ਉੱਥੇ ਹਜ਼ੂਰ ਦੀ ਕੁਰਸੀ ਲੱਗ ਗਈ। ਹਵਾਈ ਅੱਡੇ ਦਾ ਵੱਡਾ ਅਫਸਰ ਆਲੂਵਾਲੀਆ ਖਾਨਦਾਨ ਚੋਂ ਸਿੱਖ ਸਰਦਾਰ ਸੀ, ਜੋ ਸਰਦਾਰ ਚਰਨਜੀਤ ਸਿੰਘ ਦਾ ਵਾਕਫ ਸੀ। ਸਰਦਾਰ ਜੀ ਤੋਂ ਸਾਰੀ ਜਾਣ ਪਛਾਣ ਲੈ ਕੇ ਆਪ ਦਾਤੇ ਦੇ ਚਰਨਾਂ ਵਿਚ ਹਾਜ਼ਰ ਹੋਇਆ। ਨਮਸਕਾਰ ਕਰਕੇ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਕੁਰਸੀ ਤੇ ਬੈਠਿਆਂ ਪ੍ਰੀਤਮ ਦੇ ਹੱਥ ਵਿਚ ਪੈਨ ਫੜਾ ਕੇ ਬੇਨਤੀ ਕੀਤੀ, ਮਹਾਰਾਜ ਪਾਵਨ ਹਸਤ ਕਮਲ ਲਗਾ ਕੇ ਇਸ ਕਲਮ ਨੂੰ ਪਵਿੱਤਰ ਕਰੋ। ਹਜ਼ੂਰ ਨੇ ਪਵਿੱਤਰ ਹੱਥਾਂ ਦੀ ਇਹ ਪੈਨ ਦੀ ਨੂੰ ਸ਼ੋਅ ਬਖਸ਼ੀ ਤੇ ਸੈਨ ਕਰਕੇ ਕਾਗਜ਼ ਵਾਪਸ ਕਰ ਦਿੱਤੇ। ਹੋਰ ਕਿਸੇ ਨਾਲ ਦੇ ਸਾਥੀ ਨੂੰ ਕੋਈ ਸਵਾਲ ਨਹੀਂ ਕੀਤਾ, ਨਾ ਕੋਈ ਇਤਰਾਜ਼ਯੋਗ ਚੀਜ਼ ਹੀ ਸੀ। ਪਹਿਲਾਂ ਹੀ ਸਭ ਨੂੰ ਹਦਾਇਤ ਸੀ, ਜਿਸ ਕਰਕੇ ਸਰੀਰ ਦੇ ਵਸਤਰ ਤੇ ਕਛਹਿਰਾ ਪਰਨਾ ਜਾਂ ਨਿਤਨੇਮ ਕਰਨ ਵਾਸਤੇ ਗੁਰਬਾਣੀ ਦੇ ਗੁਟਕੀ ਨਾਲ ਸਨ। ਇਉਂ ਜੋਗੀਆਂ ਸਾਂਗ ਬਰਾਖਤੀ ਲਿਬਾਸ ਵਿਚ ਸਮੇਂ ਹੋਏ ਤੋਂ ਜਹਾਜ਼ ਦੇ ਕੋਲ ਪੁੱਜੇ। ਹੋਰ ਯਾਤਰੂ ਹੈਰਾਨ ਸਨ। ਸ਼ਰਧਾਲੂ ਖਿਆਲ ਕਰ ਰਹੇ ਸੀ ਕਿ ਦੇਖੋ, ਜੋ ਖੁਦ ਜਹਾਜ਼ ਰੂਪ ਹੈ ਉਹ ਆਪ ਅੱਜ ਜਹਾਜ਼ ਵਿਚ ਸਵਾਰ ਹੋਣ ਲੱਗਾ ਹੈ। ਇਹ 450 ਸੀਟਾਂ ਵਾਲਾ ਰਜਿੰਦਰਾ ਚੋਲਾ ਜਹਾਜ਼ ਸੀ। ਦੂਰ ਖੜੇ ਪ੍ਰੇਮੀਆਂ ਦੇ ਸੱਜਲ ਨੇਤਰ ਮੂਕ ਹੀ ਛੇਤੀ ਵਾਪਸ ਆ ਕੇ ਦਰਸ਼ਨ ਦੇਣ ਦੀ ਤਾਂਘ ਵਿਚ ਬੇਨਤੀ ਕਰ ਰਹੇ ਸਨ। ਸੱਚਮੁੱਚ ਉਸ ਵੇਲੇ ਦਾ ਦ੍ਰਿਸ਼ ਦੇਖਣ ਯੋਗ ਸੀ। ਸੰਗਤਾਂ ਦੀ ਬੇਬਲਤਾ ਨੂੰ ਬੇਜਵਾਨ ਕਾਨੀ ਬਿਆਨ ਨਹੀਂ ਕਰ ਸਕਦੀ। ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ, ਤਥਾ ਵਿਛੋੜਾ ਸੁਣੇ ਡੁੱਕ ਬਿੰਡ ਟੇ ਮਰਿਓਦ, ਮੱਛੀ ਦਾ ਪਾਣੀ ਤੋਂ ਵਿਚੜ ਕੇ ਵਿਆਕਲ ਹੋਣਾ ਉਸਦੇ ਅੰਤਰੀ ਪਿਆਰ ਦਾ ਸਬੂਤ ਹੈ। ਉਹ ਆਪਣੇ ਪ੍ਰਾਣਾਂ ਦੇ ਦਾਰ ਪਾਣੀ ਤੋਂ ਦੂਰ ਹੋ ਲੁੱਛ ਲੁੱਛ ਕੇ ਮਰ ਜਾਂਦੀ ਹੈ, ਤੜਪ ਤੜਪ ਕੇ ਜਿੰਦ ਦੇ ਦਿੰਦੀ ਹੈ। ਬਸ ਇਹੀ ਹਾਲਤ ਪ੍ਰੇਮੀਆਂ ਦੀ ਸਮਝੋ। ਪਾਲਮ ਹਵਾਈ ਅੱਡੇ ਤੋਂ ਸਹੀ 12:00 10 ਮਿੰਟ ਤੇ ਜਹਾਜ਼ ਨੇ ਕਾਸ਼ੀ ਡਾਰੀ ਲਾਈ। ਨਾਲ ਹੀ ਪ੍ਰੇਮੀਆਂ ਦੇ ਮਨ ਵੀ ਖਿੱਚੇ ਗਏ। ਉਹ ਅੰਦਰਲੇ ਪਲੇਟਫਾਰਮ ਦੇ ਖੜੇ ਜਹਾਜ਼ ਦੀ ਲਾਈਟ ਦੇ ਨਾਲ ਨਾਲ ਘੁੰਮਦੇ ਰਹੇ। ਜਹਾਜ਼ ਦਿਸਣੋਂ ਬੰਦ ਹੋ ਗਿਆ। ਕਈਆਂ ਨੇ ਜਹਾਜ਼ ਵਿਚ ਸਵਾਰ ਹੋਣ ਸਮੇਂ ਵਾਲਾ ਸਰੂਪ ਅੰਦਰ ਵਸਾ ਨੇਤਰ ਬੰਦ ਕਰ ਲਏ। ਕਈਆਂ ਨੂੰ ਨਾਲ ਦੇ ਹੋਰ ਸਾਥੀਆਂ ਨੇ ਉਹਨਾਂ ਉਠਾ ਕੇ ਗੱਡੀ ਵਿਚ ਬਿਠਾਇਆ। ਜੇ ਮਨ ਪਿਆਰੇ ਦੇ ਚਰਨਾਂ ਵਿਚ ਭੇਟ ਕਰ ਮਸਾਂ ਮਸਾਂ ਸਰੀਰ ਕਰਕੇ ਵਾਪਸ ਮੁੜੇ। ਇਸ ਆਸ਼ਾ ਨੂੰ ਮੁੱਖ ਰੱਖ ਕੇ ਧੀਜ ਧਾਰਨ ਕੀਤਾ ਕਿ ਸਾਨੂੰ ਫੇਰ ਛੇਤੀ ਦਰਸ਼ਨ ਹੋ ਜਾਣਗੇ। ਅਤੇ ਕਈ ਵਿਚਾਰਵਾਨ ਗੁਰਮੁਖ ਇਉਂ ਕਹਿੰਦੇ ਸਨ ਕਿ ਸਾਡੇ ਵਾਂਗ ਪ੍ਰਦੇਸਾਂ ਵਿਚ ਬੈਠੇ ਸਾਡੇ ਵੀਰ ਵੀ ਦਰਸ਼ਨਾਂ ਦੀ ਤਾਂਘ ਕਰਦੇ ਪ੍ਰੀਤੂ ਨੂੰ ਯਾਦ ਕਰ ਰਹੇ ਹਨ। ਮਹਾਂਪੁਰਸ਼ ਸਾਰਿਆਂ ਦੇ ਸਾਂਝੇ ਹੁੰਦੇ ਹਨ, ਇੱਕ ਦੇਸ਼ ਜਾਂ ਇੱਕ ਕੌਮ ਦੇ ਨਹੀਂ ਹੁੰਦੇ, ਉਹ ਸਮੁੱਚੀ ਦੁਨੀਆਂ ਦੇ ਰਹਿਬਰ ਹਨ। ਨਾ ਆਪਣੇ ਸੇ ਮੁਹੱਬਤ ਹੈ, ਨਾ ਨਫ਼ਰਤ, ਗੈਰੋਂ ਸੇ ਮੁਝ ਕੋ, ਸਾਬੂ ਜਾਤ ਹੱਕ ਦੇਖੂੰ, ਜਿਹੀ ਮੇਰਾ ਨਜ਼ਾਰਾ ਹੈ। ਤੂੰ ਸ਼ਾਹੀਨ ਬਾਜ ਹੈ ਪਰਵਾਜ, ਉੱਡਣਾ ਹੈ ਕੰਮ ਤੇਰਾ, ਤੇਰੇ ਸਾਹਮਣੇ ਆਸਮਾਨ ਔਰ ਪੀ ਹੈ। ਉਹ ਧਰਮ ਦੇ ਆਗੂ ਹਨ, ਉਹਨਾਂ ਨੇ ਇਹ ਪ੍ਰਾਣੀ ਮਾਤਰ ਤੇ ਤਰਸ ਕਰਨਾ ਹੈ। ਉਹਨਾਂ ਨੇ ਕਿਸੇ ਦੀ ਜਾਤ ਪਾਤ ਨਹੀਂ ਪੁੱਛਣੀ। ਉਹਨਾਂ ਦਾ ਕੰਮ ਹੈ ਆਪਣੇ ਅੰਮ੍ਰਿਤ ਸਾਗਰ ਚੋਂ ਬਾਟੇ ਭਰ ਭਰ ਦੇਈ ਜਾਣਾ। ਉਹਨਾਂ ਦਾ ਸੰਸਾਰ ਤੇ ਆਉਣਾ ਵੀ ਆਪਣੇ ਲਈ ਨਹੀਂ ਦੂਜਿਆਂ ਵਾਸਤੇ ਹੁੰਦਾ ਹੈ। ਉਹਨਾਂ ਦਾ ਆਪਣਾ ਵੀ ਕੋਈ ਨਹੀਂ, ਨਾ ਕੋਈ ਉਹਨਾਂ ਦੀ ਦ੍ਰਿਸ਼ਟੀ ਵਿੱਚ ਬਗਾਨਾ ਜਾਂ ਉਪਰਾ ਹੀ ਹੈ। ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦਰਸ਼ਨਾ ਵਾਲੀ ਧਨ ਸਾਵੀ ਕੜੀ ਸੰਗਤ ਜਸ ਕਰਦੀ ਵਾਪਸ ਆ ਗਈ। ਜਹਾਜ ਦਾ ਮਾਲਕ ਜਹਾਜ ਤੇ ਸਵਾਰ ਹੋ ਗਿਆ। 26/6/74 ਦੀ ਰਾਤ ਨੂੰ ਇੰਡੀਆ ਟਾਈਮ 12:10 ਤੇ ਦਿੱਲੀ ਦੇ ਪਾਲਮ ਹਵਾਈ ਅੱਡੇ ਤੋਂ ਜਹਾਜ ਚੱਲਿਆ, ਜੋ ਘੰਟੇ ਦੀ 450 ਮੀਲ ਦੀ ਰਫਤਾਰ ਤੇ ਜਾ ਰਿਹਾ ਸੀ। ਉਚਾਈ 40,000 ਫੁੱਟ ਤੇ ਸੀ, ਜੋ 7.5 ਮੀਲ ਬਣ ਜਾਂਦੀ ਹੈ। ਇਸ ਪਲਾੜ ਵਿਚ ਜਾ ਕੇ ਕਾਛੀ ਹਵਾ ਦੇ ਕਾਰਨ ਜਹਾਜ ਡੋਲਦਾ ਨਹੀਂ। ਦਾਤੇ ਦੀ ਸੀਟ ਨਾਲ ਦੇ ਸੇਵਾਦਾਰਾਂ ਸਮੇਤ ਸਭ ਤੋਂ ਅੱਗੇ ਸੀ। ਦਰਸ਼ਨ ਕਰਕੇ ਕਰਮਚਾਰੀਆਂ ਦੇ ਸਿਰ ਵੀ ਆਪਣੇ ਆਪ ਹੀ ਝੁਕ ਗਏ। ਕਈਆਂ ਪੈਸੰਜਰਾਂ ਉੱਪਰ ਵੀ ਦਿਵ ਮੂਰਤੀ ਦਾ ਪ੍ਰਭਾਵ ਪਿਆ। 6 ਘੰਟੇ ਦੇ ਸਫ਼ਰ ਤੋਂ ਬਾਅਦ 1 ਘੰਟੇ ਵਾਸਤੇ ਬੈਰੂਤ ਹਵਾਈ ਅੱਡੇ ਤੇ ਰੈਸਟ ਕੀਤੀ। ਇਹ ਲਿਬਨਾਨ ਦੇਸ਼ ਦੀ ਰਾਜਧਾਨੀ ਤੇ ਇੰਡੀਆ ਤੋਂ 3,250 ਮੀਲ ਦੂਰ ਹੈ। ਇਹ ਸਮੇਂ ਵਿਚ ਜਹਾਜ਼ ਵਾਸਤੇ ਪੈਟਰੋਲ ਲੈਂਦੇ ਤੇ ਸਫਾਈ ਕਰਦੇ ਹਨ। 7:15 ਬੈਰੂਤ ਤੋਂ ਚੱਲਿਆ, 4.25 ਘੰਟੇ ਬਾਅਦ ਜਰਮਨ ਦੇਸ਼ ਦੇ ਫਰੈਂਕ ਫਰਟ ਹਵਾਈ ਅੱਡੇ ਤੇ ਉਤਰਿਆ, ਜੋ 1,600 ਮੀਲ ਦੂਰ ਹੈ। ਇੱਥੇ ਵੀ 1 ਘੰਟਾ ਰੁਕਿਆ। ਇੱਥੋਂ ਇੰਡੀਅਨ ਟਾਈਮ 12:00 ਚੱਲਿਆ ਤੇ 50 ਮਿੰਟਾਂ ਬਾਅਦ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਪੁੱਜਾ, ਜੋ 314 ਮੀਲ ਦੂਰ ਹੈ। ਸਾਰੇ ਦੇਸ਼ਾਂ ਵਿਚ ਇਸ ਪੈਰਿਸ ਨੂੰ ਬੜਾ ਸੁੰਦਰ ਮੰਨਿਆ ਹੈ। ਇਥੋਂ ਚੱਲ ਕੇ ਫੇਰ ਲੰਡਨ ਪੁੱਜਾ, ਜੋ ਇੰਗਲੈਂਡ ਦੀ ਰਾਜਧਾਨੀ ਤੇ ਇਥੋਂ 280 ਮੀਲ ਦੂਰ ਹੈ। ਉਸ ਵਕਤ ਇੰਡੀਆ ਟਾਈਮ ਦੇ 3:15 ਸਨ, ਪਰ ਇੰਗਲੈਂਡ ਦਾ ਵਕਤ ਦਿਨ ਦੇ 11 ਦਾ ਹੋਇਆ ਸੀ। ਉਹ ਸਮਾਂ ਸਾਡੇ ਨਾਲੋਂ 4.5 ਘੰਟੇ ਪਿੱਛੇ ਹੈ। ਹਜ਼ੂਰ ਨੇ ਨਾਲ ਦੇ ਸਾਥੀਆਂ ਸਮੇਤ ਜਾਂਦਿਆਂ ਅਤੇ ਆਉਂਦਿਆਂ ਰਸਤੇ ਵਿਚ ਜਹਾਜ਼ ਦੇ ਖਾਣੇ ਵਿਚੋਂ ਕੋਈ ਚੀਜ਼ ਅੰਗੀਕਾਰ ਨਹੀਂ ਕੀਤੀ, ਸਿਰਫ ਆਪਣੇ ਪਾਸ ਬੋਤਲਾਂ ਚ ਰੱਖਿਆ ਫੋਕਾ ਜਲ ਹੀ ਛਕਿਆ। ਜਹਾਜ਼ ਦੇ ਕਰਮਚਾਰੀ ਬੜੇ ਹੈਰਾਨ ਸਨ। ਉਹ ਕੋਲ ਆ ਕੇ ਬਾਰ ਬਾਰ ਪੁੱਛਦੇ, ਜੋ ਕਹੋ ਉਹੀ ਹਾਜ਼ਰ ਕਰ ਦਿੰਦੇ ਹਾਂ ਕਿ ਕੀ ਕਾਰਨ ਨਾ ਆਪ ਨੇ ਕਿਸੇ ਦੇ ਨਾਲ ਪ੍ਰੇਮੀ ਨੇ ਕੁਝ ਆਪ ਦੇ ਕਿਸੇ ਨਾਲ ਦੇ ਪ੍ਰੇਮੀ ਨੇ ਕੁਝ ਨਾ ਛਕਿਆ। ਅਖੀਰ ਨੂੰ ਵੱਡਾ ਅਫਸਰ ਵੀ ਆਇਆ। ਉਸਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਵੈਸ਼ਨੋ ਖਾਣਾ ਵੀ ਤਿਆਰ ਹੈ, ਫਲ ਜਾਂ ਕੋਕਾ ਕੋਲਾ ਹੀ ਵਰਤ ਲਵੋ। ਪਰ ਆਪ ਜੀ ਦਾ ਉੱਤਰ ਸੀ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕਿਉਂਕਿ ਆਪ ਜੀ ਦਾ ਪਹਿਲਾਂ ਹੀ ਸਾਥੀ ਸਿੰਘਾਂ ਨੂੰ ਕਿਹਾ ਹੋਇਆ ਸੀ ਕਿ ਇੱਥੋਂ ਵੈਸ਼ਨੋ ਖਾਣਾ ਵੀ ਖੁੱਲਾ ਹੀ ਹੁੰਦਾ ਹੈ, ਇੱਕੋ ਕੜਛੀ ਇੱਕੋ ਬਣਾਉਣ ਵਾਲੇ, ਫਿਰ ਝੂਠ ਸੋਚਦਾ ਕੋਈ ਪਰਹੇਜ ਨਹੀਂ। ਇਸ ਵਾਸਤੇ ਤੁਸਾਂ ਸਾਰਿਆਂ ਨੇ ਸੰਕੋਚ ਹੀ ਰੱਖਣਾ। ਸਾਰੇ ਪ੍ਰੇਮੀਆਂ ਨੇ ਇਸ ਵਚਨ ਦੀ ਪਾਲਣਾ ਕੀਤੀ, ਪਰ ਉਹ ਬੜੇ ਆਚਾਰਜ ਸਨ ਕਿ ਖਾਣੇ ਦੇ ਇਤਨੇ ਪੈਸੇ ਟਿਕਟ ਦੇ ਨਾਲ ਲਏ ਜਾਂਦੇ ਹਨ, ਪਰ ਇਹਨਾਂ ਵਰਗਾ ਕਿਸੇ ਦਾ ਵੀ ਕਠਨ ਹੱਠ ਨਹੀਂ ਦੇਖਿਆ। ਇੰਗਲੈਂਡ ਵਿਚ ਬਹੁਤ ਸਾਰੇ ਪ੍ਰੇਮੀ ਜੋ ਅਫਰੀਕਾ ਚੋਂ ਆਏ ਸਨ, ਉਹ ਸੰਤ ਜੀ ਮਹਾਰਾਜ ਦੇ ਪੂਰਨ ਸ਼ਰਧਾਲੂ ਅਤੇ ਜਥੇਦਾਰ ਮਹਿੰਦਰ ਸਿੰਘ ਦੇ ਵਾਹਕ ਸਨ। ਹੋਰ ਸੱਜਣ ਵੀ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣੇ ਜ਼ਿਲ੍ਹਾ ਤੇ ਪਟਿਆਲਾ ਰਿਆਸਤ ਦੇ ਵਧੇਰੇ ਪੰਜਾਬੀ ਸਨ, ਜੋ ਸਰਵਨ ਦਰਸ਼ਨ ਕਰਕੇ ਸਾਰੇ ਸੰਤ ਜੀ ਮਹਾਰਾਜ ਦੇ ਵਾਹਕ ਤੇ ਸ਼ਰਧਾਲੂ ਹੋ ਗਏ ਸਨ। ਕਈਆਂ ਨੇ ਇੱਧਰ ਰਹਿੰਦਿਆਂ ਦਰਸ਼ਨ ਕੀਤਾ ਸੀ, ਕਈਆਂ ਨੇ ਦਾਤੇ ਦਾ ਕੇਵਲ ਨਾਮ ਹੀ ਸੁਣਿਆ ਸੀ। ਉਹਨਾਂ ਅੰਦਰ ਦੇਖਣ ਦਾ ਬੜਾ ਉਤਸ਼ਾਹ ਸੀ। ਹਵਾਈ ਅੱਡੇ ਤੇ 4,000 ਸ਼ਰਧਾਲੂਆਂ ਪ੍ਰੇਮੀਆਂ ਦਾ ਇਕੱਠ ਜੁੜ ਗਿਆ। ਸਮਰ ਦੀ ਦ੍ਰਿਸ਼ਟੀ ਜਹਾਜ਼ ਦੇ ਉਤਰਨ ਵੱਲ ਲੱਗੀ ਸੀ। ਜਿਉਂ ਜਿਉਂ ਸਮਾਂ ਹੋਏ ਤੋਂ ਜਹਾਜ਼ ਉਤਰਨ ਵਾਸਤੇ ਅੱਡੇ ਤੇ ਘੁੰਮਦਾ, ਤਿਵੇਂ ਤਿਵੇਂ ਪ੍ਰੇਮੀਆਂ ਦੀ ਨਿਗਾਹ ਵੀ ਨਾਲ ਨਾਲ ਫਿਰ ਰਹੀ ਸੀ। ਅਰਸ਼ੀ ਪ੍ਰੀਤਮ ਦਾ ਸਵਾਰੀ ਵਾਲਾ ਵਿਮਾਨ ਅਰਸ਼ੀ ਉਡਾਰੀਆਂ ਲਾਉਂਦਾ ਤੇ ਉੱਚ ਮੰਡਲਾਂ ਦੀ ਹਵਾ ਭੱਖਦਾ ਹੌਲੀ ਹੌਲੀ ਹੇਠਾਂ ਉਤਰਨ ਲੱਗਿਆ। ਸਵਰਾਂ ਦੀਆਂ ਆਵਾਜ਼ਾਂ ਤੇ ਉਂਗਲਾਂ ਜਹਾਜ਼ ਦੀ ਤਾਕੀ ਵੱਲ ਸਨ। ਉਹ ਆ ਗਏ, ਆ ਰਹੇ ਹਨ। ਸਫੈਦ ਬਾਸਤਰਾਂ ਵਿਚ ਇਹ ਹੋਈ ਨੂਰਾਨੀ ਚਿਹਰੇ ਵਾਲੇ ਪ੍ਰੀਤਮ ਦਾ ਹਸੂ ਹਸੂ ਕਰਦਾ ਮੁਖੜਾ ਦਿਸ ਰਿਹਾ ਹੈ। ਜਹਾਜ਼ ਹੇਠਾਂ ਆ ਕੇ ਰੁਕ ਗਿਆ। ਹਜੂਰ ਆਪਣੀ ਸੀਟ ਤੋਂ ਉੱਠ ਕੇ ਸਾਥੀਆਂ ਸਮੇਤ ਪਲੇਟਫਾਰਮ ਤੋਂ ਬਾਹਰ ਆਏ। ਏਅਰ ਦੀਆਂ 5 ਛੱਤਾਂ ਹਨ। ਗੱਡੀ ਖੜੀ ਕਰਨ ਲਈ ਉਰੀ ਵਾਂਗ ਘੁੰਮਦੇ ਉੱਪਰ ਚਲੇ ਜਾਓ, ਜਿੱਥੇ ਏਅਰ ਇਰਾਨਾ, ਜੰਬੂ ਜੈੱਟ, ਏਅਰ ਫਰਾਂਸ ਤੇ BOC ਦੀਆਂ ਉਡਾਨਾਂ ਦਿਸਦੀਆਂ ਹਨ। ਖੜੇ ਜਹਾਜ਼ਾਂ ਦਾ ਦ੍ਰਿਸ਼ ਇਉਂ ਜਾਪਦਾ ਹੈ ਜਿਵੇਂ ਪਹਾੜੀ ਕੂੰਜਾਂ ਨੇ ਪੰਜਾਬ ਦੇ ਮੈਦਾਨ ਨੂੰ ਮੱਲਿਆ ਹੁੰਦਾ ਹੈ। ਉਸ ਸਮੇਂ ਸਭਨਾਂ ਦੇ ਅੱਗੇ ਪੂਰਨ ਭਾਵਨਾ ਨਾਲ ਇਹ ਸੱਜਣ ਖੜੇ ਸਨ, ਸੰਤ ਸੇਵਾ ਸਿੰਘ ਜੀ, ਜੋ ਸਰਬੰਸ ਦਾਨੀ ਕਲਗੀਆਂ ਵਾਲੇ ਪਾਤਸ਼ਾਹ ਦੀ ਸੋਹਣੀ ਆਨੰਦਪੁਰੀ ਵਿਚ ਆਨੰਦਗੜ੍ਹ ਕਿਲੇ ਦੀ ਸੇਵਾ ਕਰਵਾ ਰਹੇ ਹਨ। ਇਹ ਵੀ ਗਰੀਬ ਨਿਵਾਜ ਤੋਂ ਪਹਿਲਾਂ ਉੱਥੇ ਗਏ ਹੋਏ ਸਨ। ਗਿਆਨੀ ਕੁਲਦੀਪ ਸਿੰਘ ਜੀ, ਰਾਗੀ ਮੋਲਕ ਸਿੰਘ ਜੀ ਅਤੇ ਸਰਦਾਰ ਬਚਿੱਤਰ ਸਿੰਘ ਜੀ, ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰੇਮੀ ਰੀਝਾਂ ਨਾਲ ਪਿਆਰ ਕੀਤੇ ਹੱਥਾਂ ਵਿਚ ਫੜੇ ਸ਼ੇਰੇ ਇਕ ਦੂਜੇ ਤੋਂ ਅੱਗੇ ਵੱਧ ਕੇ ਪਾਉਣ ਲਈ ਤਾਬਲੇ ਹੋ ਰਹੇ ਸਨ। ਕਸਟਮ ਵਾਲੇ ਪ੍ਰੇਮੀਆਂ ਨੂੰ ਜਹਾਜ਼ ਦੇ ਆਉਣ ਤੋਂ ਪਹਿਲਾਂ ਇਤਨੀ ਭੀੜ ਜੁੜੀ ਦੇਖ ਕੇ ਪਤਾ ਲੱਗ ਚੁੱਕਾ ਸੀ ਕਿ ਕੋਈ ਮਹਾਨ ਵਿਅਕਤੀ ਆ ਰਹੀ ਹੈ। ਉਹ ਰਸਤਾ ਛੱਡ ਕੇ ਇੱਕ ਪਾਸੇ ਹੋ ਗਏ। ਸੰਤ ਜੀ ਮਹਾਰਾਜ ਸਾਥੀਆਂ ਸਮੇਤ ਬਾਹਰ ਆਏ। ਦਰਸ਼ਨਾਲੂ ਪ੍ਰੇਮੀਆਂ ਦੇ ਹੱਥਾਂ ਵਿਚ ਫੁੱਲਾਂ ਦੇ ਸ਼ੇਰੇ ਫੜੇ ਸਨ ਅਤੇ ਉਹ ਇੱਕ ਦੂਜੇ ਤੋਂ ਤਾਬਲੇ ਹੋ ਕੇ ਅੱਗੇ ਵੱਧ ਰਹੇ ਸਨ। ਹਾਰਾਂ ਨਾਲ ਗਲਾ ਭਰ ਗਿਆ, ਚਿਹਰੇ ਦਾ ਦਰਸ਼ਨ ਨਾ ਹੋ ਸਕੇ। ਉਹ ਲਾ ਕੇ ਨਾਲ ਦੇ ਸੇਵਾਦਾਰ ਨੂੰ ਖੜਾ ਦਿੱਤੇ। ਦੂਸਰੀ ਵਾਰ ਫੇਰ ਉਤਨੇ ਹੀ ਹੋ ਗਏ। ਇਉਂ 3 ਵਾਰੀ ਸੇਰਿਆਂ ਨਾਲ ਗਲਾ ਭਰ ਗਿਆ, ਫੁੱਲਾਂ ਨੂੰ ਵਧਾਈ ਦਿੰਦੇ ਹੋਏ। ਭਾਈ ਵੀਰ ਸਿੰਘ ਜੀ ਲਿਖਦੇ ਹਨ, ਨੇਕ ਨਸੀਬ ਤੁਹਾਡੇ ਮਿੱਤਰੋ, ਜਿਨ੍ਹਾਂ ਜਾਏ ਪੀਆ ਗੱਲ ਪੈਣਾ, ਬਾਹ ਉੱਗਣਾ ਤੇ ਸਫਲਾ ਲੱਗਣਾ, ਖਿੜਖਿੜ ਹੱਸ ਹੱਸ ਰਹਿਣਾ, ਬਾਹ ਤਰੁੱਟਣਾ, ਬਾਹ ਸੂਈ ਚੜਨਾ, ਬਾਹ ਗੁੰਦੇ ਰਲ ਬਹਿਣਾ, ਬਾਹ ਹੱਸਣਾ, ਬਾਹ ਰੋਣ ਤੁਹਾਡੇ, ਜਿਨ੍ਹਾਂ ਜਾਏ ਪੀਆ ਗੱਲ ਪੈਣਾ। ਸਾਰਿਆਂ ਨੇ ਅੱਗੇ ਵੱਧ ਕੇ ਨਮਸਕਾਰ ਕੀਤੀ। ਇਤਨੇ ਨੂੰ ਸਥਾਨਕ ਪ੍ਰੇਮੀਆਂ ਨੇ ਕਸਟਮ ਵਾਲੇ ਕਰਮਚਾਰੀਆਂ ਦੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਤੇ ਸਮਾਨ ਬਾਹਰ ਲੈ ਆਂਦਾ, ਕਿਉਂਕਿ ਸਰੀਰ ਤੇ ਵਸਤਰਾਂ ਤੇ ਵਜਾਉਣ ਵਾਲੇ ਸਾਜਾਂ ਤੋਂ ਬਿਨਾਂ ਹੋਰ ਕੋਈ ਚੀਜ਼ ਹੈ ਹੀ ਨਹੀਂ ਸੀ। ਉਸ ਸਮੇਂ ਸਵਾਗਤਾਂ ਵਾਸਤੇ ਆਏ ਹੋਏ ਸਦਕਵਾਨਾਂ ਦੀ ਆਪਣੀ 1000 ਦੇ ਕਰੀਬ ਕਾਰ ਖੜੀ ਸੀ। ਸਾਰਿਆਂ ਦੇ ਮਨ ਵਿਚ ਇਹੋ ਖਿੱਚ ਸੀ ਕਿ ਮੇਰੀ ਕਾਰ ਵਿਚ ਦੱਤ ਦੇ ਚਰਨ ਪੈਣ, ਜਿਵੇਂ ਰਾਮ ਭਗਵਾਨ ਦਾ ਆਗਮਨ ਸੁਣ ਕੇ ਪੰਪਾਸਰ ਤੀਰਥ ਤੇ ਰਿਸ਼ੀਆਂ ਨੇ ਆਪੋ ਆਪਣੇ ਅਸਥਾਨਾਂ ਵਿਚ ਨਿਪੂਰਨ ਤਿਆਰੀ ਕੀਤੀ ਸੀ। ਇਸੇ ਤਰ੍ਹਾਂ ਸਭਨਾਂ ਨੇ ਆਪੋ ਆਪਣੀਆਂ ਗੱਡੀਆਂ ਸਜਾਈਆਂ ਸਨ। ਆਪ ਸਰਦਾਰ ਚਰਨਜੀਤ ਸਿੰਘ ਜੀ ਨਾਲ ਮਰਸੈਡੀ ਗੱਡੀ ਵਿਚ ਬੈਠ ਗਏ। ਸਾਥੀ ਸਿੰਘਾਂ ਨੂੰ ਹੋਰ ਪ੍ਰੇਮੀਆਂ ਨੇ ਆਪਣੀਆਂ ਗੱਡੀਆਂ ਵਿਚ ਬਿਠਾ ਲਿਆ। ਬਾਕੀ ਦੀਆਂ ਕਾਰਾਂ ਵਾਲੇ ਜੋ ਪਰਿਵਾਰ ਸਮੇਤ ਆਏ ਸਨ ਦਾਤੇ ਦੇ ਮਗਰ ਚੱਲ ਪਏ। ਕਾਫੀ ਸਮਾਂ ਹਵਾਈ ਅੱਡੇ ਤੇ ਸੰਗਤਾਂ ਨੂੰ ਦਰਸ਼ਨ ਤੇ ਨਮਸਕਾਰ ਕਰਦਿਆਂ ਲੱਗ ਗਿਆ। ਸਭ ਤੋਂ ਪਹਿਲਾਂ ਸਾਊਥ ਹਾਲ ਦੇ ਗੁਰਦੁਆਰੇ ਪੁੱਜੇ। ਇੰਡੀਆ ਟਾਈਮ 4:30 ਦੇ ਤੇ ਇੰਗਲੈਂਡ ਦੇ 12 ਵਜੇ ਸਨ। ਇੱਥੇ ਦੇ ਪ੍ਰਬੰਧਕਾਂ ਨੇ ਸੇਰਿਆਂ ਨਾਲ ਸਵਾਗਤ ਕੀਤਾ। ਮਿਹਰਬਾਨ ਨੇ ਭੇਟਾ ਰੱਖ ਕੇ ਗੁਰੂ ਦਰਬਾਰ ਵਿਚ ਨਮਸਕਾਰ ਕੀਤੀ। ਇਥੋਂ ਦੇ ਹੈੱਡ ਗ੍ਰੰਥੀ ਗੁਰਮੁਖ ਪਿਆਰੇ ਗਿਆਨੀ ਗੁਰਦੀਪ ਸਿੰਘ ਜੀ ਸਨ, ਜੋ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਤੋਂ ਵਰਸ ਆਏ ਚੰਗੇ ਵਿਦਵਾਨ ਹਨ। ਗਿਆਨੀ ਮੋਲਕ ਸਿੰਘ ਰਾਗੀ, ਜੋ ਪਹਿਲਾਂ ਅਫਰੀਕਾ ਵਿਚ ਕੀਰਤਨ ਕਰਨ ਦੀ ਡਿਊਟੀ ਕਰਦੇ ਸਨ, ਹੁਣ ਇੱਥੇ ਆਪਣਾ ਕੰਮ ਕਰਦੇ ਹਨ। ਇਹ ਅਤੇ ਹੋਰ ਪ੍ਰੇਮੀ ਜੋ ਹਵਾਈ ਅੱਡੇ ਤੋਂ ਨਾਲ ਆਏ ਸਨ ਇਥੋਂ ਨਮਸਕਾਰਾਂ ਕਰ ਆਪੋ ਆਪਣੀਆਂ ਕੋਠੀਆਂ ਨੂੰ ਚਲੇ ਗਏ। ਸੰਤ ਜੀ ਮਹਾਰਾਜ ਨੇ ਜਥੇ ਦੇ ਸਿੰਘਾਂ ਸਮੇਤ ਸਰਦਾਰ ਮੋਹਨ ਸਿੰਘ ਆਲੂਵਾਲੀਏ ਦੀ ਕੋਠੀ ਪ੍ਰਸ਼ਾਦਾ ਛਕਣ ਜਾਣਾ ਸੀ, ਉੱਥੇ ਪੁੱਜ ਗਏ। ਇਸ ਨੂੰ ਸਰਦਾਰ ਚਰਨਜੀਤ ਸਿੰਘ ਦੀ ਭੂਆ ਦੀ ਲੜਕੀ ਬੀਬੀ ਭੋਲੀ ਵਿਆਹੀ ਹੋਈ ਸੀ। ਇੱਥੇ ਇੰਗਲੈਂਡ ਵਿਚ ਇਹਨਾਂ ਦਾ ਚੰਗਾ ਕਾਰੋਬਾਰ ਹੈ। ਇਹਨਾਂ ਨੇ ਬੜਾ ਪ੍ਰੇਮ ਕੀਤਾ, ਭੇਟਾ ਰੱਖ ਕੇ ਨਮਸਕਾਰ ਕੀਤੀ, ਭਾਵਨਾ ਨਾਲ ਪਿਆਰ ਕੀਤਾ, ਪ੍ਰਸ਼ਾਦ ਛਕਾਇਆ। ਉਪਰੰਤ ਆਪ ਜੀ ਉਸ ਕੋਠੀ ਵਿਚ ਆ ਗਏ ਜਿੱਥੇ 46 ਐਥਨੀਅਮ ਰੋਡ ਫਿੰਚਲੇ ਨਾਰਥ 20 ਹਜੂਰ ਦੀ ਰਿਹਾਇਸ਼ ਦਾ ਇੰਤਜ਼ਾਮ ਕੀਤਾ ਸੀ। ਇਹ ਅਫਰੀਕਾ ਵਿਚੋਂ ਆਏ ਸਰਦਾਰ ਭਾਗ ਸਿੰਘ ਦੀ ਕੋਠੀ ਸੀ। ਇਸ ਜਗ੍ਹਾ ਕਾਫੀ ਦਿਨ ਦਾਤੇ ਦੀ ਰਿਹਾਇਸ਼ ਰਹੀ। ਰੋਜ਼ ਨਵੀਆਂ ਸੰਗਤਾਂ ਦਰਸ਼ਨਾਂ ਨੂੰ ਆ ਕੇ ਭੋਗ ਮੋਖ ਦੇ ਅੰਬਾਲੀ ਕੋਲੋਂ ਲਾਭ ਪ੍ਰਾਪਤ ਕਰਦੀਆਂ, ਪਰ ਭਾਗਾਂ ਤੋਂ ਬਗੈਰ ਭਾਗ ਸਿੰਘ ਨੂੰ ਕੋਈ ਅਸਰ ਨਹੀਂ ਹੋਇਆ।